ਦੁਨੀਆਂ ਦਾ ਇਤਿਹਾਸ ਪੜਿਆ, ਦਾਨੀ ਦੇ ਬੜੇ ਮਿਲਦੇ ਨੇ, ਕਿਸੇ ਨੇ ਸੋਨਾ ਦਾਨ ਕੀਤਾ, ਕਿਸੇ ਨੇ ਚਾਂਦੀ ਦਾਨ ਕੀਤੀ, ਕਿਸੇ ਨੇ ਹੀਰੇ ਮੋਤੀ ਇਤਿਹਾਸਿਕ ਚੀਜ਼ਾਂ ਦਾਨ ਕੀਤੀਆਂ। ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਇਹੋ ਜਿਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਮਨੁੱਖਤਾ ਦੇ ਲਿਖੇ ਮਨੁੱਖਤਾ ਦੇ ਵਾਸਤੇ ਆਪਣਾ ਸਰਬੰਸ ਦਾਨ ਕਰ ਦਿੱਤਾ। ਪੁੱਤਰ ਦੇ ਪੈਰ ਵਿਚ ਕੰਡਾ ਵੱਜ ਜਾਏ, ਇਹਦੀ ਦਰਕ ਸਿਆਣੇ ਕਹਿੰਦੇ ਨੇ ਮਾਂ ਬਾਪ ਦੇ ਕਾਲਜੇ ਵਿਚ ਪਈ, ਪਰ ਤਨ ਹੈ ਜਿਹਦਾ ਕਲਗੀਧਰ ਮਹਾਰਾਜ ਦਾ, ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਤੱਕਣ ਦਾ ਦ੍ਰਿਸ਼, ਬਾਦਸ਼ਾਹੀ ਤੋਂ ਲੈ ਕੇ ਦਰਵੇਸ਼ੀ ਤੱਕ ਦਾ ਇੱਕ ਪੈਂਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਥੋੜੇ ਸਮੇਂ ਵਿਚ ਤੈਅ ਕਰ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਅਜੀਮ ਹੈ, ਵਿਲੱਖਣ ਹੈ। ਇੱਕ ਮੁਸਲਮਾਨ ਇਤਿਹਾਸਕਾਰ ਐਸ ਐਨ ਲਤੀਫ ਬੜੀ ਅਜੀਬ ਦਾਸਤਾਨ ਪਾਤਸ਼ਾਹ ਦੀ ਲਿਖੀ। ਉਹ ਕਹਿਣ ਲੱਗਾ ਮੈਂ ਦਸਮ ਪਾਤਸ਼ਾਹ ਦਾ ਜੀਵਨ ਲਿਖਣ ਲੱਗਾ ਤੇ ਹਿੰਮੇ ਨੂੰ ਹੇਮਕੁੰਟ ਸਾਹਿਬ ਦੀ ਉੱਚੀ ਚੋਟੀ ਯਾਦ ਆ ਗਈ। ਕਹਿੰਦਾ ਮੈਂ ਅਖਲ ਲਤੀਫ ਸੋਚਣ ਦੀ ਲੋੜ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਮਹਾਨ ਤਪਸਵੀ ਨੇ। ਕਹਿਣ ਲੱਗਾ ਜਦੋਂ ਮੈਂ ਤਪਸਵੀ ਦੇ ਤੌਰ ਤੇ ਪਾਤਸ਼ਾਹ ਦੇ ਜੀਵਨ ਨੂੰ ਲਿਖਣ ਲੱਗਾ ਤੇ ਮੇਰੇ ਧਿਆਨ ਵਿਚ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿਚ ਕਿਰਪਾਨ ਚੁੱਕੀ ਹੋਈ ਹੈ ਤੇ ਧਰਮ ਯੁੱਧ ਲੜ ਲਏ। ਆਖਿਆ ਲਤੀਫ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੇਵਲ ਮਹਾਨ ਤਪਸਵੀ ਲਿਖ ਦਿੱਤਾ ਤੇ ਉਨ੍ਹਾਂ ਦੀ ਸ਼ਖਸੀਅਤ ਨਾਲ ਇਨਸਾਫ਼ ਨਹੀਂ ਹੋਏਗਾ, ਮੇਰੇ ਪਾਤਸ਼ਾਹ ਇੱਕ ਮਹਾਨ ਸੈਨਾਪਤੀ ਜਿਹੜੇ ਇੱਕ ਦੋ ਚਾਰ ਨਹੀਂ ਸਗੋਂ 14 ਜੰਗਾਂ ਲੜਦੇ ਨੇ ਜਿਨ੍ਹਾਂ ਵਿਚੋਂ 12 ਵਿਚ ਪਾਤਸ਼ਾਹ ਜੇਤੂ ਰਹਿੰਦੇ ਨੇ, ਦੋ ਬਰਾਬਰੀ ਤੇ ਮੁਕਦਾ। ਕਹਿਣ ਲੱਗਾ ਜਦੋਂ ਮੈਂ ਪਾਤਸ਼ਾਹ ਨੂੰ ਇੱਕ ਸੈਨਾਪਤੀ ਲਿਖਣ ਲੱਗਾ, ਜਰਨੈਲ ਲਿਖਣ ਲੱਗਾ ਤੇ ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿਚ ਚੁੱਕੀ ਹੋਈ ਕਲਮ ਵੱਲ ਚਲਾ ਗਿਆ। ਜਿਹੜੇ ਜਦੋਂ ਬਾਣੀ ਲਿਖਣ ਬੈਠੇ ਨੇ ਤੇ ਕਮਾਲ ਕਰ ਦਿੱਤੀ, ਕਵੀਆਂ ਵਜੋਂ ਵੀ ਕਮਾਲ ਕਰ ਦਿੱਤੀ, 17,557 ਸ਼ਬਦ ਮੇਰੇ ਪਾਤਸ਼ਾਹ ਨੇ ਆਪਣੀ ਕਲਮ ਨਾਲ ਲਿਖ ਦਿੱਤੇ। ਲਤੀਫ ਕਹਿੰਦਾ ਮੈਂ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਵੀ ਲਿਖ ਦਿਆ। ਕਹਿਣ ਲੱਗਾ ਜਦੋਂ ਮੈਂ ਉਹਨੂੰ ਕਵੀ ਲਿਖਣ ਲੱਗਾ ਤੇ ਮੇਰਾ ਧਿਆਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲਾ ਗਿਆ। ਮੇਰੇ ਪਾਤਸ਼ਾਹ ਦੇ ਹੱਥ ਵਿਚ ਲੰਗੀ ਤੇਗ ਦੇ ਪਾਤਸ਼ਾਹ ਸਿੱਖਾਂ ਦੀ ਸਰਦੀ ਮੰਗ ਕਰ ਸਿਰਾਂ ਦੀ ਮਦਦ ਤੋਂ ਬਾਅਦ ਮੇਰੇ ਪਾਤਸ਼ਾਹ ਹੱਥ ਵਿਚ ਖੰਡਾ ਲੈ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਰਹੇ ਨੇ, ਆਪਣੇ ਸਿੱਖਾਂ ਨੂੰ ਛਕਾ ਰਹੇ ਨੇ, ਅੰਮ੍ਰਿਤਧਾਰੀ ਬਣਾ ਰਹੇ ਨੇ। ਕਹਿੰਦਾ ਮੈਂ ਅਖਲ ਕੀ ਗੁਰੂ ਗੋਬਿੰਦ ਸਿੰਘ ਕੇਵਲ ਤਪਸਵੀ ਨਹੀਂ, ਕੇਵਲ ਸੈਨਾਪਤੀ ਨਹੀਂ, ਕੇਵਲ ਕਵੀ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਾਨ ਗੁਰੂ ਹੈ। ਜਦੋਂ ਮੈਂ ਗੁਰੂ ਦੇ ਤੌਰ ਤੇ ਲਤੀਫ ਕਹਿਣ ਲੱਗਾ ਪਾਤਸ਼ਾਹ ਦਾ ਜੀਵਨ ਨੂੰ ਲਿਖਣ ਲੱਗਾ ਤੇ ਪਾਤਸ਼ਾਹ ਨੇ ਗਲ ਵਿਚ ਪਾਇਆ ਪੱਲਾ ਤੇ ਦੋ ਜੋੜੇ ਹੱਥ ਕਹਿ ਰਹੇ ਨੇ ਖਾਲਸਾ ਜੀ ਉਹਨੇ ਖੰਡੇ ਬਾਟੇ ਦੀ ਦਾਤ ਮੈਨੂੰ ਵੀ ਦਿਓ, ਅੰਮ੍ਰਿਤ ਦੀ ਦਾਤ ਮੈਨੂੰ ਵੀ ਦਿਓ। ਕਹਿੰਦਾ ਮੈਂ ਅਖਲ ਲਤੀਫ ਗੁਰੂ ਗੋਬਿੰਦ ਸਿੰਘ ਇੱਕ ਗੁਰੂ ਦੇ ਤੌਰ ਤੇ ਨਹੀਂ, ਉਹਨੂੰ ਇੱਕ ਚੇਲੇ ਦੇ ਤੌਰ ਤੇ ਵੀ ਲਿਖਿਆ ਜਾ ਸਕਦਾ। ਉਹ ਕਹੇਗਾ ਮੇਰੀ ਕਲਮ ਦੀ ਸੋਚ ਤਪਸਵੀ ਤੋਂ, ਸੈਨਾਪਤੀ ਤੋਂ, ਕਵੀ ਤੋਂ, ਗੁਰੂ ਤੋਂ, ਚੇਲੇ ਤੋਂ, ਕਵੀ ਤੋਂ ਲੈ ਕੇ ਜਦੋਂ ਅੱਗੇ ਚੱਲੀ ਤੇ ਮੈਂ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਾਹੀ ਤਖ਼ਤ ਦੁਨੀਆਂ ਦੇ ਸਾਰੇ ਤਖ਼ਤਾਂ ਨੂੰ ਮਾਤ ਪਾਉਂਦਾ। ਉਹਦੇ ਵਿੱਚ ਇੰਨੀ ਕੀਮਤੀ ਚੀਜ਼ਾਂ ਨੇ, ਕੀਮਤੀ ਵਸਤਾਂ ਨੇ ਜਿਨ੍ਹਾਂ ਨੂੰ ਵੇਖ ਕੇ ਕੁੱਲ ਦੁਨੀਆਂ ਦੇ ਖਜ਼ਾਨੇ ਨੇ ਜਿਹੜੇ ਫਿੱਕੇ ਪੈ ਜਾਂਦੇ। ਲਤੀਫ ਕਹਿਣ ਲੱਗਾ ਮੇਰਾ ਜੀ ਕਰਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੁਨੀਆਂ ਦਾ ਮਹਾਨ ਅਤੇ ਅਜੀਬ ਬਾਦਸ਼ਾਹ ਲਿਖ ਦਿਆ। ਕਹਿਣ ਲੱਗਾ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਦਸ਼ਾਹ ਲਿਖੋ ਬਾਦਸ਼ਾਹ ਦਾ ਕੋਈ ਪਰਿਵਾਰ ਨਹੀਂ, ਕੋਈ ਤਖ਼ਤ ਨਹੀਂ, ਸਿਰ ਉੱਤੇ ਕਲਗੀ, ਸ਼ੀਸ਼ ਉੱਤੇ ਕਲਗੀ ਨਹੀਂ, ਇੱਥੋਂ ਤੱਕ ਪੈਰਾਂ ਵਿਚ ਜੋੜਾ ਵੀ ਨਹੀਂ। ਅੱਜ ਮੇਰੇ ਪਾਤਸ਼ਾਹ ਪੈਰਾਂ ਵਿਚ ਬਗੈਰ ਜੋੜਾ ਪਾਏ ਤੇ ਇੱਕ ਦਰਵੇਸ਼ ਦੀ ਸ਼ਕਲ ਵਿਚ ਮਾਸੀ ਵਾਲੇ ਵੱਲ ਦੀ ਧਰਤੀ ਵੱਲ ਜਾ ਰਹੇ ਨੇ। ਕਹਿਣ ਲੱਗਾ ਮੇਰਾ ਖਿਆਲ ਆਇਆ ਇਹ ਲਤੀਫ ਗੁਰੂ ਗੋਬਿੰਦ ਸਿੰਘ ਇੱਕ ਬਾਦਸ਼ਾਹ ਨਹੀਂ, ਉਹ ਤੇ ਇੱਕ ਦਰਵੇਸ਼ ਆ, ਉਹਦੀ ਦਰਵੇਸ਼ੀ ਦੀ ਸ਼ਕਲ ਚਮਕੌਰ ਤੋਂ ਲੈ ਕੇ ਮਾਸੀ ਵਾਲੇ ਤੱਕ ਵੇਖੀ ਜਾ ਸਕਦੀ। ਇਹਦੀ ਮਹਾਨ ਸ਼ਖਸੀਅਤ ਦੀ ਗੱਲ ਕੁਝ ਮਿੰਟਾਂ ਵਿਚ, ਕੁਝ ਘੰਟਿਆਂ ਵਿਚ ਕਰਨੀ, ਮੇਰਾ ਆਪਣਾ ਖਿਆਲ ਹੈ, ਵਿਦਵਾਨਾਂ ਦੀ ਸੋਚ ਹੈ ਕਿ ਕੁੱਲ ਸਮੁੰਦਰ ਜਿੰਨਾ ਦੁਨੀਆਂ ਦਾ ਬਣਿਆ ਇਹਦੀ ਸਿਆਹੀ ਬਣ ਜਾਏ ਤੇ ਕੁੱਲ ਬਨਸਪਤੀ ਦੀਆਂ ਕਲਮਾਂ ਬਣ ਜਾਣ, ਕੁੱਲ ਕਾਇਨਾਤ ਮੇਰੇ ਪਾਤਸ਼ਾਹ ਦੇ ਪਰਵਕਾਰਾਂ ਨੂੰ ਲਿਖਣ ਵਾਸਤੇ ਲੱਗ ਜਾਏ, ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਵਕਾਰ ਲਿਖੇ ਨਹੀਂ ਜਾਂਦੇ। ਲੇਕਿਨ 6 ਪੋ 1700 ਬੱਤੀ ਦੀ ਕਮੀ ਨੂੰ ਅਜੀਬ ਤਰ੍ਹਾਂ ਦਾ ਦਿੱਤਾ ਤਾਂ ਆਪਦੀ ਸੇਵਾ ਵਿੱਚ ਮੈਂ ਕਹਿਣਾ ਆਰੰਭ ਕਰਾਂ। ਛੇ ਪੋਹ 1767 ਬਿਕਰਮੀ ਨੂੰ ਮੇਰੇ ਗੁਰਦੇਵ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਣ। ਇਹ ਅਨੰਦਪੁਰ ਸਾਹਿਬ ਜਿਹੜਾ 1723 ਵਿੱਚ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਸਾਇਆ, ਇਸ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਕਲਗੀਧਰ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਅਜੀਬ ਯਾਦਾਂ ਜੁੜੀਆਂ ਹੋਈਆਂ। ਅੱਜ ਜਦੋਂ ਉਸ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਅਸੀਂ ਜਾਂਦੇ ਹਾਂ, ਥਾਂ ਥਾਂ ਤੇ ਮੇਰੇ ਪਾਤਸ਼ਾਹ ਦੇ ਪੈਰ ਮੁਬਾਰਕ ਚਰਨ ਸਾਡਾ ਮਸਤਕ ਬੜੋ ਵਧੀਆ ਆਪਣੇ ਵੱਲ ਚੁਕਾ ਲੈਂਦੇ। ਇਹ ਅਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਮੇਰੇ ਪਾਤਸ਼ਾਹ ਨੇ ਅਜੀਬ ਤਰ੍ਹਾਂ ਦਾ ਇਤਿਹਾਸ ਛੱਡੇ, ਜਿੱਥੇ ਆਪਣੇ ਖਾਲਸੇ ਪੰਥ ਨਾਲ ਦੇ ਪੁੱਤਰ ਨੂੰ ਜਨਮ ਦਿੱਤਾ ਹੈ। ਛੇ ਪੋਹ ਵਾਲੇ ਦਿਨ ਮੇਰੇ ਗੁਰਦੇਵ ਪਾਤਸ਼ਾਹ ਇਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਣ ਲੱਗੇ ਨੇ। ਜਿੱਥੇ ਮਨੁੱਖ ਕੁਝ ਘੰਟੇ ਬਿਤਾ ਜਾਵੇ ਉੱਥੋਂ ਦੀਆਂ ਯਾਦਾਂ ਮਨੁੱਖ ਦੇ ਦਿਲ ਤੇ ਉਕਰੀਆਂ ਜਾਂਦੀਆਂ। ਕਦੇ ਕਿਸੇ ਬੱਸ ਵਿੱਚ ਸਫ਼ਰ ਕਰ ਰਹੀ ਹੈ, ਸਾਡੇ ਨਾਲ ਕੋਈ ਚੰਗੀ ਸਵਾਰੀ ਬਹਿ ਜਾਏ, ਸਿਆਣੀ ਸਵਾਰੀ ਬਹਿ ਜਾਏ, ਉਹ ਬੱਸ ਦਾ ਸਫ਼ਰ ਸਾਨੂੰ ਯਾਦ ਰਹਿੰਦਾ। ਕਿਤੇ ਦੂਰ ਦਰਾਜੇ ਪਿੰਡਾਂ ਤਹਿ ਕਰਦੇ ਹਾਂ, ਧਾਰਮਿਕ ਯਾਤਰਾ ਕਰਦੇ ਹਾਂ, ਕੋਈ ਚੰਗਾ ਸੱਜਣ ਮਿਲ ਜਾਏ, ਉਹਦੀ ਯਾਦ ਸਾਡੇ ਸੀਨੇ ਵਿੱਚ ਉਕਰੀ ਜਾਂਦੀ। ਜਿਹੜੀ ਧਰਤੀ ਦੇ ਕੁਝ ਘੰਟੇ ਮਹੀਨੇ ਜਾਂ ਸਾਲ ਲਈ ਸਗੋਂ ਬਹੁਤ ਲੰਬਾ ਯੁੱਗ ਜਿਹਦਾ ਸਮਾਂ ਬਤੀਤ ਕੀਤਾ ਹੋਵੇ, ਉਹ ਧਰਤੀ ਦੀਆਂ ਯਾਦਾਂ ਕਲਗੀਧਰ ਮਹਾਰਾਜ ਦੇ ਜੇਹਰ ਵਿੱਚ ਉਕਰੀਆਂ ਹੋਈਆਂ। ਕੁਝ ਬਹੁਤ ਕੁਝ ਪ੍ਰੈਸ਼ਰ ਪੈਣ ਤੋਂ ਬਾਅਦ ਹਕੂਮਤ ਵਿਚੋਂ ਆਪਣੀ ਨੀਤੀ ਨੂੰ ਪਹਿਚਾਣਦਿਆਂ ਕਲਗੀਧਰ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿੱਤਾ। ਆਪਣੇ ਚੋਣਵੇਂ ਸਾਥੀਆਂ ਨੂੰ ਲੈ ਕੇ, ਸਿੱਖਾਂ ਦੇ ਸਰਦਾਰਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਖਾਲੀ ਕਰਕੇ ਜਦੋਂ ਮੇਰੇ ਪਾਤਸ਼ਾਹ ਤੁਰੇ ਨੇ ਸੰਸਾ ਦੇ ਕਿਨਾਰੇ ਵੱਲ, ਅਨੰਦਪੁਰ ਦੀ ਧਰਤੀ ਨਾਲ ਦੋ ਗੱਲਾਂ ਮੇਰੇ ਪਾਤਸ਼ਾਹ ਨੇ ਆਪਣੇ ਜਿਹਨ ਵਿਚ ਕੀਤੀਆਂ, ਉਹਨੂੰ ਕਿਸੇ ਕਵੀ ਨੇ ਆਪਣੀ ਕਲਮ ਨਾਲ ਕਲਮਬੰਦ ਕੀਤਾ। ਜੋ ਗੱਲਾਂ ਕਲਗੀਧਰ ਮਹਾਰਾਜ ਅਨੰਦਪੁਰ ਸਾਹਿਬ ਦੀ ਉਹ ਧਰਤੀ ਤੇ ਬੀਤੀਆਂ ਹੋਈਆਂ ਯਾਦਾਂ ਵੀ ਕਰਦੇ ਨੇ, ਉਹ ਸਮਝ ਲਈ ਨਾ ਧਾਰੀ ਜਥਾ ਆਪ ਦੀ ਸੇਵਾ ਵਿਚ ਤੇ ਉਹ ਕਹਿਣਾ।
ਚੱਲਿਆ ਦੂਰ ਜੁਗ ਜੁਗ ਵਸੇ। ਜੋਹਰ ਵਿਖਾੜੇ
ਵਾਲੀ ਸਜਾੜੇ ਨਾਇਆ ਜੋਹਰ ਵਿਖਾੜੇ
ਨਹੀਂ ਇਸੇ ਪਰ ਸਾਡੀ ਹਾਥੀ ਚੋਰ ਨੇ ਚੁਲਾਉਣੇ ਵਤਨ ਪਿਆਰਾ ਸਦਕਾ ਅੱਜ ਹੋਏ ਮਜ਼ਬੂਰ ਜੁਗ ਜੁਗ ਵਸਤੇ ਕੁੜੀਏ ਮੈਂ ਤੁਰ ਚੱਲਿਆ ਦੂਰ ਜੁਗ ਜੁਗ ਵਸਤੇ ਮੰਜ਼ਲ ਲੰਮੀ ਦੁੱਖਾਂ ਔਕੜਾਂ ਦਾ ਦੂਰ ਜੁਗ ਜੁਗ ਵਸੇ ਕੁੜੀਏ ਮੈਂ ਤੁਰ ਚੱਲਿਆ ਹਾਂ ਦੂਰ ਜੁਗ ਜੁਗ ਵਸੇ ਹਰ ਦਿਲ ਕਰਦਾ ਕਾਨੂੰ ਡੋਲੇ ਅੱਖੀਆਂ ਚੋਂ ਨੀਰ ਜੁਗ ਜੁਗ ਵਸੇ ਕੁੜੀਏ ਮੈਂ ਤੁਰ ਚੱਲਿਆ ਦੂਰ ਜੁਗ ਜੁਗ ਵਸੇ ਲਾਉਣੀ ਹੈ ਜ਼ਰੂਰ ਜੁਗ ਜੁਗ ਵਸੇ ਕੁੜੀਏ ਮੈਂ ਤੁਰ ਚੱਲਿਆ ਦੂਰ ਜੁਗ ਜੁਗ ਵਸੇ ਕੁੜੀਏ ਮੈਂ ਤੁਰ ਚੱਲਿਆ ਦੂਰ ਜੁਗ ਜੁਗ ਵਸੇ
ਇਹ ਉਹ ਕਲਗੀਧਰ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖਾਲੀ ਕਰਕੇ ਕੇਵਲ ਸੈਂਕੜੇ ਸਿੱਖਾਂ ਦੇ ਨਾਲ ਆਪਣੇ ਸਾਰੇ ਪਰਿਵਾਰ ਅਤੇ ਕੁਝ ਕੀਮਤੀ ਸਮਾਨ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਸਰਸਾ ਵੱਲ ਨੂੰ ਵਧੇ, ਰੋਪੜ ਵੱਲ ਨੂੰ ਵਧੇ ਤੇ ਸਰਸਾ ਨਦੀ ਦੇ ਕਿਨਾਰੇ ਤੇ ਆਉਣ ਤੋਂ ਪਹਿਲਾਂ ਉਹਨਾਂ ਪਹਾੜੀ ਰਾਜਿਆਂ ਦੀਆਂ ਧਾੜਾਂ ਕਲਗੀਧਰ ਮਹਾਰਾਜ ਨੂੰ ਖਤਮ ਕਰਨ ਵਾਸਤੇ, ਸਦਾ ਵਾਸਤੇ ਮੁਕਾਉਣ ਵਾਸਤੇ ਤੇ ਸਚਾਈ ਦਾ ਖਾਤਮਾ ਕਰਨ ਵਾਸਤੇ ਔਰੰਗਜ਼ੇਬ ਦੀ ਸ਼ਹਿ ਦੇ ਨਾਲ ਮੇਰੇ ਪਾਤਸ਼ਾਹ ਤੇ ਜਿੱਤ ਪ੍ਰਾਪਤ ਕਰਨ ਵਾਸਤੇ ਮੇਰੇ ਪਾਤਸ਼ਾਹ ਤੇ ਹਮਲਾ ਕਰ ਦਿੱਤਾ। ਵਾਅਦਾ ਸੀ ਆਪ ਅਨੰਦਪੁਰ ਸਾਹਿਬ ਚੱਲਦਾ ਹੋ ਤੁਹਾਨੂੰ ਕੁਝ ਨਹੀਂ ਆਖਿਆ ਜਾ ਸਕਦਾ, ਲੇਕਿਨ ਸਾਰੇ ਵਾਅਦਿਆਂ ਨੂੰ ਤੋੜ ਕੇ ਅਹਿਸਾਨ ਫਰਾਮੋਸ਼ੀ ਕਰਕੇ ਕਲਗੀਧਰ ਮਹਾਰਾਜ ਤੇ ਕਹਿਰੀ ਹਮਲਾ ਉਹਨਾਂ ਪਹਾੜੀ ਰਾਜਿਆਂ ਨੇ ਕਰ ਦਿੱਤਾ। ਕਲਗੀਧਰ ਮਹਾਰਾਜ ਰਾਤ ਦੇ ਹਨੇਰੇ ਦੇ ਸਮੇਂ ਪਿੰਡਾਂ ਤੈਅ ਕਰਦੇ ਆ ਰਹੇ, سات گھڑیاں رات بیت گئی جس کو مانا جائے کہ چار گھنٹے تو زیادہ رات بیت چکی. جب پتا لگیا کلگی کر مہاراج انہیں سینکڑے سکھا بچے جڑارو جوڑے بھی نے جہے ویری کا ٹاکرا بڑی بیرتا بہادری کا کری جا رہا جنہوں میں چیتے طور سے بھائی ادے سنگھ کا ذکر ہونا بنے صاحبزادہ اجیت سنگھ ادو 17 سال 10 مہینے سے 13 دن کا ہو چکا. کلگی کر مہاراج آئے لاڈلا میدان جنگ میں بیریاں پھل پائی جا رہے. جب ایک پہر رات کا باقی رہ گیا جس کو اسی اج کی دنیا اج کے شبدوں میں امرت ویلا آخر ہاں کلگی کر مہاراج نے اس وچار کو اپنے ذہن میں لایا. امرت ویلے کا نگارا بجاؤ والے سکھ نے نگارا بجا دیتا سنکیت سے امرت ویلا ہو گیا. کلگی کر مہاراج نے اپنے نال کے سکھان آخیا سنگو نظارے کی آواز یہ کہہ رہی امرت ویلا ہو گیا. بادشاہ کی کہہ کی مراد تھی کہ آسا جی کی وار کا ٹائم ہو گیا. ستگرا نے اس سرسا ندی کے کنارے سے بیٹھ کے سکھان آسا جی کی وار کا کیرتن کرنے کا حکم دے دیا. میرے پاتشاہ سرسا ندی کے کنارے اتنے ایک پاسے بیری کی بے پناہ فوج پاتشاہ سے حملہ کری جا رہی ہے لیکن کلگی کر مہاراج سرسا ندی کے کنارے سے بیٹھے تلوار کے ٹالا کے سنگیت میں آسا جی کی وار کا کیرتن کر رہے ہیں. سکھان نے ایک سوچ میں مار کھا لی بچار کہہ دیتا دلیل لے لیتی سکھان کی راجنیتی ہے دھرم اکٹھا ہے انہوں نے میری کے پیڑھی ایک تھان ہے لیکن یاد رکھو اج ساری راجنیتی نے دھرم نو بالکل ختم کرنے کے کنارے سے لایا. چاہیے تو یہ سی کہ دھرم راجنیتی کی اگوائی کرتا جو کچھ دھرم کی راجنیتی اس پاسے جاتی لیکن اج راجنیتی پوری طرح سارے دھرم نو کھار لاؤن میں کامیاب ہو گئی. تھان تھان سے راجنیتی کھلڑی ہوئی گل گل میں راجنیتی کے شبد سانو ویکھن تے پڑھن سننے ملتے ہیں. جے کسی نے دھرم تے راجنیتی کا سمیل ویکھنا ہوئے سرسا ندی کے کنارے سے ویکھیا جا سکتا. ایک پاسے جنگ کی تلوار کھڑی ہے لیکن کلگی کر مہاراج جی نے سکھو جد کی تلوار کھڑی رہے گی لیکن جد کی تلوار کھڑنے سمے بھی اسی دھرم نو پلاونا نہیں اتنے بھی دھرم نو یاد رکھنا اتنے بھی پاٹھ نت نیم انسار آسا جی دیوار کا پاٹھ سننا پڑھنا کرنا آسا جی دیوار گاؤنی ہے. عجیب بچار ہے میرے کلگی کر مہاراج کا. جب رنگ دیو نے یہ گل آخی تھی کہ میں اپنے آج راج دے وچ کسے نو راج نہیں گاؤں دے گا میرے راج وچ کوئی گیت نہیں گائے گا سنگیت نہیں بجائے گا میں درباری راجیا نو دیش نو کالا دے دے گا. کچھ ڈردے ہوئے سکھا نے کلگی کر مہاراج آخیا سی پاچا رنگ جی گل کہ میرے راج میں راگ گاؤنا بند ہے ہوں آسا جی کی وار کا کیرتن کرنا چڑ دئیے کیونکہ یہ راگ گائے جانے میں. کلگی کر مہاراج نے آخیا سی سنگو رنگ جی کہ میں جوڑی نہیں بجن دے رہی. یاد رکھو گرو گوبند سنگھ مہاراج کا وچار ہے کہ اتنے نظارے بجن گے جنہوں کی آواز دلی کے بہرے سے گولہ کنہ تک جائے. اس سوچ نو پامتا نواز کلگی کر مہاراج نے رنگیت نگارا بنایا. وہ نگارے سے جب چوٹا پہنچی سن 22 تار کے پہاڑی راجے کام اڑتے سن. یہ نگارے کی چمک اورنگزیب کے کنا تک جدو گونجی سی گھبرا ہوتا سن. اج انہوں نے موقع مل گیا کہ اس نگارے کی آواز سدا واسطے ختم کرنا چاہیے. سرسا ندی کے کنارے سے میرے پاشا کے نال سینکڑے سکھ دو اڈے سر جاتے میرے پاس کا محل ماتا گزری اتنے کچھ قیمتی سامان میرے پاس کا نکل سبر نے آخر سکھو ترمنی ترمنی جی پرتیق آسا جی دیوار کیرتن ہونا چاہیے. ستگر نے کیرتن کی سماپتی کے بعد اپنے سکھان آخیا آؤ ہوں اپنے آپ کو سرسا سے پیش کر دیجیے تاکہ سرسا بچوں اپنی طاقت کے نال پار ہو جائے. ایک پاس ویری کا کہہ رہی حملہ ہو رہا ہے وہ سامنے کا مقابلہ بھائی ادے سنگھ ورگے سور میں بھائی جیون سنگھ ورگے سور میں کر رہے ہیں. صاحبزادہ اجیت سنگھ ورگے دھرمی مرگی میں کر رہے ہیں اور پاتشاہ کے نام سکھ سرسا ندی میں پاتشاہ کی آگیا کے بعد کھل پائے. ایک پاس ویری کا جوڑ ہے دوجے پاس سرسا کے پانی کے تیز تھلوں نے سیانے کہتے ہیں بہن جہاں پانی کا بہن ہوتا ہے بہن پہ دریا نہ مڑتے جتنے پانی کا بہن ہو جائے سب کچھ اپنے نال ہرا کے لے جاتا ہے سرسا ندی کے پانی کے تیز تھل جتنے بھی گئے انہوں نے سکھوں کھڑاؤ کا جتن کیا کلجی پر مہاراج کا پروار وہ تھان کے اتنے تینے سیاح چڈیا گیا یہ بے درجن سرسا کے کنارے اتنے جو کچھ سکھوں نے بابے آ وہ سمجھا لیں گا میرے دادی ساتھی درشن سنگھ وال ملا پور سرنگی ماتر چمکار سنگھ جلال آبادی اور دادی کرپیت سنگھ چوکی مان آپ آپ سنتوں کی سیوا کیوں کرنا
سنگھ دے نال سی
ਇਤਿਹਾਸ ਕਰ ਕਹਿੰਦੇ ਨੇ ਕਿ ਇੱਥੇ ਆ ਕੇ ਮੇਰੇ ਪਾਤਸ਼ਾਹ ਦਾ ਸਾਰਾ ਪਰਿਵਾਰ ਫੇਰੂ ਫੇਰੂ ਹੋ ਗਿਆ। ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ? ਗੁਰੂ ਕੇ ਮਹਿਲ ਅਤੇ 94 ਸਿੱਖ ਭਾਈ ਮਨੀ ਸਿੰਘ ਵਰਗ ਦਿੱਲੀ ਵੱਲ ਚਲੇ ਗਏ। ਕਲਗੀਧਰ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਤਾ ਗੁਜਰੀ ਸਹੇੜੀ ਪਿੰਡ ਵੱਲ ਤੁਰ ਪਏ। ਅਪਤਾਨ ਸਿੰਘ ਦੋ ਵੱਡੇ ਸਾਹਿਬਜ਼ਾਦੇ ਅਤੇ 44ਵੇਂ ਪਾਤਸ਼ਾਹ ਆਪ ਇਹਨਾਂ ਨੇ ਆਪਣਾ ਰੁੱਖ ਰੋਪੜ ਦੀ ਧਰਤੀ ਵੱਲ ਕਰ ਤੁਹਾਨੂੰ ਯਾਦ ਹੋਵੇਗਾ ਅੱਜ ਸੱਤ ਪੋਹ ਦੀ ਰਾਤ ਹੈ। ਅੱਠ ਪੋਹ ਦਾ ਦਿਨ ਸੀ ਜਦੋਂ ਕਲਗੀਧਰ ਮਹਾਰਾਜ ਨੇ ਚਮਕੌਰ ਦੀ ਧਰਤੀ ਵਿੱਚ ਧਰਮ ਯੁੱਧ ਲਏ। ਸੱਤ ਪੋਹ ਦੀ ਰਾਤ ਅਜੀਬ ਦਾਸਤਾਨ ਹੈ। ਇੱਕ ਪਾਸੇ ਬੈਰੀ ਦੀ ਬੇਹੋਰ ਦੀ ਬੇਅੰਤ ਫੌਜ ਹੈ ਤੇ ਦੂਜੇ ਬੰਨੇ ਕਲਗੀਧਰ ਮਹਾਰਾਜ ਦੇ ਨਾਲ 41 ਸਿੰਘ ਦੋ ਵੱਡੇ ਸਾਹਿਬਜ਼ਾਦੇ ਅਤੇ 44ਵੇਂ ਪਾਤਸ਼ਾਹ। ਬੈਰੀਆਂ ਦੀ ਗਿਣਤੀ ਵਿਦਵਾਨਾਂ ਨੇ 10 ਲੱਖ ਆਖੀ। ਪਾਤਸ਼ਾਹ ਰੋਪੜ ਵੱਲ ਜਾ ਰਿਹਾ ਸਨ। ਵੈਰੀ ਫੌਜ ਦਾ ਕੋਈ ਪਠਾਨ ਜਿਹੜਾ ਰਸਤਾ ਵੇਖਦਾ ਅੱਗੇ ਆ ਰਿਹਾ ਸੀ, ਉਹਨੇ ਜਦੋਂ ਕਲਗੀਧਰ ਮਹਾਰਾਜ ਦਾ ਦੀਦਾਰ ਕੀਤਾ, ਜਾਣਦਾ ਸੀ ਕਲਗੀਧਰ ਮਹਾਰਾਜ ਦੀ ਸ਼ਖਸੀਅਤ ਨੂੰ, ਘੋੜੇ ਤੇ ਸਵਾਰ ਹੋ ਕੇ ਆ ਰਿਹਾ ਸੀ ਸਾਹਮਣੇ। ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਆਪ ਆਪਣਾ ਰੁੱਖ ਬਦਲ ਲਓ, ਕਿਉਂਕਿ ਇਸ ਰਸਤੇ ਉੱਤੇ ਪਠਾਨ ਨੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਤੁਹਾਨੂੰ ਘੇਰਨ ਵਾਸਤੇ ਤਿਆਰ। ਕਲਗੀਧਰ ਮਹਾਰਾਜ ਨੇ ਉਸ ਥਾਂ ਤੋਂ ਆਪਣਾ ਰੁੱਖ ਬਦਲ ਕੇ ਚਮਕੌਰ ਦੀ ਧਰਤੀ ਵੱਲ ਕਰ ਚਮਕੌਰ ਪਹੁੰਚੇ, ਜਿਸ ਧਰਤੀ ਨੂੰ ਅੱਜ ਦੀ ਦੁਨੀਆ ਮੱਥੇ ਨਵਾਜ ਵਾ ਕੇ ਮਸਤਕ ਨਵਾਜ ਵਾ ਕੇ ਸਿੰਜਾ ਕਰਦੀ ਹੈ, ਤੇ ਅੱਜ ਦੀ ਦੁਨੀਆ ਜਿਸ ਨੂੰ ਸ੍ਰੀ ਕਤਲਗੜ ਸਾਹਿਬ ਦੇ ਨਾਂ ਨਾਲ ਯਾਦ ਕਰਦੀ ਹੈ, ਉਹਦੇ ਨੇੜੇ ਇੱਕ ਬਾਗ ਹੈ। ਸਤਿਗੁਰਾਂ ਨੇ ਆਪਣੇ ਸਿੰਘਾਂ ਦੇ ਨਾਲ ਉਸ ਬਾਗ ਵਿੱਚ ਡੇਰਾ ਕਰ ਦਿੱਤਾ। ਉਸ ਬਾਗ ਦਾ ਮਾਲਕ ਜਨਸੋਰ ਸਿੰਘ ਕੀਤਲ ਦੇ ਕਹਿਣ ਮੁਤਾਬਕ ਮੇਰੇ ਪਾਤਸ਼ਾਹ ਦੇ ਚਰਨਾਂ ਵਿੱਚ ਗਿਆ। ਬੜੀ ਬੜੀ ਲਾਜੀ ਨਾਲ ਬੇਨਤੀ ਕੀਤੀ, ਪਾਤਸ਼ਾਹ ਆਓ, ਆਪ ਮੇਰੀ ਹਵੇਲੀ ਵੀ ਕਰੇਗਾ। ਸਤਿਗੁਰਾਂ ਨੇ ਉਸ ਦੀ ਇਹ ਬੇਨਤੀ ਸਵੀਕਾਰ ਕਰਕੇ ਉਸ ਚਮਕੌਰ ਦੀ ਹਵੇਲੀ ਵਿੱਚ ਆ ਗਏ, ਜਿਸ ਨੂੰ ਚਮਕੌਰ ਦੀ ਗਰੀ ਆਖਿਆ ਗਿਆ। ਜਦੋਂ ਚਮਕੌਰ ਦੀ ਗਰੀ ਦੀਆਂ ਗੱਲਾਂ ਹੁੰਦੀਆਂ ਨੇ, ਮਨੁੱਖ ਨੂੰ ਆਪਣਾ ਦਿਲ ਹੱਥ ਵਿੱਚ ਰੋਕ ਕੇ ਗੱਲਾਂ ਪੜ੍ਹਨੀਆਂ ਤੇ ਸੁਣਨੀਆਂ ਪੈਂਦੀਆਂ। ਇਸ ਪਾਸੇ ਵੈਰੀ ਦੀ ਫੌਜ ਹੈ, ਟੌਂਸਿਆਂ ਤੇ ਚੋਟਾਂ ਮਾਰ ਕੇ 10 ਲੱਖ ਦਾ ਤੀਰਾ ਚਮਕੌਰ ਦੀ ਹਵੇਲੀ ਦੇ ਆਲੇ ਦੁਆਲੇ ਪਿਆ ਹੋਇਆ। ਆਪਸ ਵਿੱਚ ਇੰਨੇ ਚੌਲ ਆਚਮ ਲੈ ਰਹੇ, ਉਹਨਾਂ ਆਖਿਆ ਹੁਣ ਗੋਬਿੰਦ ਸਿੰਘ ਬਖਸ਼ੇ ਕਿੱਥੇ ਚਲਾ ਜਾਏਗਾ, ਸਾਡਾ 10 ਲੱਖ ਦਾ ਤੀਰਾ ਹੈ, ਅੱਜ ਗੋਬਿੰਦ ਸਿੰਘ ਇਸ ਥਾਂ ਤੋਂ ਬਚ ਕੇ ਨਹੀਂ ਜਾਏਗਾ। ਵਜ਼ੀਰ ਖਾਨ ਗੋਰੇ ਦਾ ਅਫਸਰ ਹੰਸ ਅੱਜ ਆਪਣੇ ਆਪ ਦੀ ਮਨ ਦੀ ਖੁਸ਼ੀ ਚਾਹੋ ਤੋਂ ਸਾਂਭਿਆ ਨਹੀਂ ਜਾਂਦਾ। ਅੱਜ ਗੁਰੂ ਗੋਬਿੰਦ ਸਿੰਘ ਮੇਰੇ ਕਾਬੂ ਆ ਗਿਆ, ਮੈਂ ਔਰੰਗਜ਼ੇਬ ਤੋਂ ਮੂੰਹ ਮਗਨੇ ਆਰਾਮ ਲਵਾਂ। ਤੇ ਕਲਗੀਧਰ ਮਹਾਰਾਜ ਚਮਕੌਰ ਦੀ ਹਵੇਲੀ ਵਿੱਚ ਅਜੀਬ ਇਤਿਹਾਸ ਸਿਰਜਣ ਵਾਸਤੇ ਸਤਿਗੁਰੂ ਕੀ ਵੇਖਦੇ ਨੇ? ਦਾਤਾਰ ਦੇ ਹੱਥ ਵਿੱਚ ਤੀਰ ਫੜਿਆ ਹੋਇਆ ਤੇ ਤੀਰ ਦੀ ਲੋਕ ਨੂੰ ਚਮਕੌਰ ਦੀ ਹਵੇਲੀ ਦੀ ਕੰਧ ਵਿੱਚ ਮਾਰਦੇ ਨੇ, ਫਿਰ ਮਾਰਦੇ ਨੇ, ਕੱਢ ਲੈਂਦੇ ਨੇ, ਫਿਰ ਮਾਰਦੇ ਨੇ, ਫਿਰ ਕੱਢ ਲੈਂਦੇ। ਕੱਲਰ ਦੀ ਖੱਡ ਦੀ ਕੰਧ ਵਿੱਚ ਮਿੱਟੀ ਭਰਦੀ ਹੈ। ਸਤਿਗੁਰੂ ਆਪਣੀ ਮਿੱਟੀ ਨੂੰ ਉਸ ਭੁਰਦੀ ਮਿੱਟੀ ਨੂੰ ਹੱਥ ਤੇ ਚੁੱਕ ਲੈਂਦੇ ਨੇ, ਬੜੀ ਗੌਰ ਨਾਲ ਚੱਕਦੇ ਨੇ, ਸੱਥ ਲੈ ਸਰ ਦਿੰਦੇ, ਕਦੇ ਤਾਰ ਦੇ ਖੁੱਡੇ ਮਾਰ ਕੇ ਚਮਕੌਰ ਦੀ ਹਵੇਲੀ ਦੀ ਮਿੱਟੀ ਉੱਪਰਦੇ ਨੇ, ਕਦੇ ਉੱਪਰ ਛੱਤ ਵੱਲ ਵੇਖਦੇ ਨੇ। ਕਲਗੀਧਰ ਮਹਾਰਾਜ ਦਾ ਅਨੰਦ ਸੇਵਾਦਾਰ ਭਾਈ ਦਿਆਲ ਸਿੰਘ ਪਾਤਸ਼ਾਹ ਨੂੰ ਕਿਹੜੇ ਵਕਤ ਤੱਕ ਕਹਿਣ ਲੱਗਾ, ਮਹਾਰਾਜ ਸਮਝ ਨਹੀਂ ਆ ਰਹੀ, ਤੁਸੀਂ ਪਤਨੀ ਦਾ ਸ਼ਾਹੀ ਭੂੜਾ ਮਾਰਿਆ, ਤੁਸੀਂ ਅਨੰਦਪੁਰ ਸਾਹਿਬ ਦਾ ਸ਼ਾਹੀ ਤਖ਼ਤ ਮਾਰਿਆ, ਨਾ ਇੰਨਾ ਪਿਆਰ ਪਤਨੀ ਦੀ ਉਹ ਧਰਤੀ ਨੂੰ ਕੀਤਾ, ਨਾ ਇੰਨਾ ਪਿਆਰ ਅਨੰਦਪੁਰ ਸਾਹਿਬ ਦੇ ਸ਼ਾਹੀ ਤਖ਼ਤ ਨੂੰ ਕੀਤਾ, ਚਮਕੌਰ ਦੀ ਹਵੇਲੀ ਦਾ ਇੰਨਾ ਪਿਆਰ ਹੈ। ਕਦੇ ਕੰਧਾਂ ਦਾ ਹੱਥ ਲਾਲਾ ਵੇਖਦੇ ਹੋ, ਕਦੇ ਮਿੱਟੀ ਭੋਲ ਕੇ ਵੇਖਦੇ ਹੋ, ਕਦੇ ਛੱਤ ਵੱਲ ਵੇਖਦੇ ਹੋ, ਕਦੇ ਨੀਵੇਂ ਥਾਂ ਤੇ ਵੇਖਦੇ ਹੋ, ਇਹੋ ਜਿਹਾ ਕਿਹੜਾ ਗੁਣ ਹੈ ਚਮਕੌਰ ਦੀ ਧਰਤੀ ਵਿੱਚ? ਇਹੋ ਜਿਹੀ ਕਿਹੜੀ ਖਿੱਚ ਹੈ ਚਮਕੌਰ ਦੀ ਇਸ ਮਿੱਟੀ ਵਿੱਚ ਜਿਹੜੀ ਤੁਹਾਨੂੰ ਵਾਰ ਵਾਰ ਆਪਣੇ ਵੱਲ ਵੇਖਣ ਵਾਸਤੇ ਪ੍ਰੇਰਿਤ ਕਰ ਰਹੀ ਹੈ? ਭਾਈ ਗਿਆ ਕਿ ਸੱਚਮੁੱਚ ਚਮਕੌਰ ਦੀ ਮਿੱਟੀ ਨਾਲ ਮੈਨੂੰ ਅੰਤਰ ਦਾ ਮੋਹ ਹੈ। ਮੈਂ ਕਦੇ ਆਖਿਆ ਸੀ, ਸਵਾ ਲਾਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਖਾਊ, ਇਹ ਉਹ ਧਰਤੀ ਹੈ ਜਿੱਥੇ ਮੇਰਾ ਕੱਲਾ ਕੱਲਾ ਸਿੰਘ ਆ ਜਿਹੜਾ ਉਹ ਸਵਾ ਲੱਖ ਨਾਲ ਜੂਝੇਗਾ, ਲੜੇਗਾ, ਦੁਨੀਆਂ ਦੇ ਲੋਕ ਵੇਖਣ। ਤੇ ਵਿਆਹ ਸਿੰਘ ਇੱਕ ਹੋਰ ਗੱਲ ਯਾਦ ਰੱਖੀ,
ਮਤਲਬ ਸਿੱਖੀ ਦਾ ਭਗੂੜਾ ਸੀ ਜਿੱਥੇ ਸਿੱਖੀ ਨੇ ਆਪਣਾ ਬਚਪਨ ਹਿਲਾਇਆ। ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ ਜਿੱਥੇ ਸਿੱਖੀ ਨੇ ਵਿਦਿਆ ਪੜ੍ਹੀ ਹੈ। ਲੇਕਿਨ ਚਮਕੌਰ ਦੀ ਹਵੇਲੀ ਸਿੱਖਾਂ ਦਾ ਇਮਤਿਹਾਨ ਦਾ ਕੇਂਦਰ ਹੈ, ਜਿੱਥੋਂ ਸਿੱਖੀ ਨੇ ਚੰਗੇ ਨੰਬਰ ਲੈ ਕੇ ਪਾਸ ਹੋਣ। ਇਹ ਉਹ ਧਰਤੀ ਹੈ ਜਗਾਤ ਸਿੰਘ ਜੀ ਜਿੱਥੇ ਮੇਰਾ ਅਜੀਤ ਸਿੰਘ ਜੂਝੇਗਾ, ਜਿੱਥੇ ਮੇਰਾ ਜਗਾਤ ਸਿੰਘ ਜੂਝੇਗਾ। ਇਹ ਧਰਤੀ ਸਿੱਖਾਂ ਦੀ ਕਰਬਲਾ ਵਰਗਾ ਹੈ। ਇਸ ਧਰਤੀ ਦਾ ਤਿਲਕਾ ਤਿਲਕਾ ਪਵਿੱਤਰ ਹੋ ਜਾਏਗਾ। ਲੋਕ ਇਸ ਧਰਤੀ ਦੇ ਤਿਲਕਿਆਂ ਨੂੰ ਮਸਤਕ ਤੇ ਲਾਉਣ ਵਾਸਤੇ ਤਰਸਿਆ ਕਰੋ। ਵਿਚਾਰਾ ਕਰਦਿਆਂ ਕਰਦਿਆਂ ਮੇਰੇ ਪਾਚੋ ਦੇ ਚਮਕੌਰ ਦੀ ਹਵੇਲੀ ਦੇ ਪਿਆਰੇ ਬਗਲਾਂ ਉੱਤੇ ਆਪਣੇ ਪਹਿਰੇ ਦਾ ਸਿੰਘ ਖੜਾ ਲਿਆ। ਸੂਰਜ ਦਬਨ ਤੋਂ ਬਾਅਦ ਲੜਾਈ ਲੜਨ ਦਾ ਆਪਣਾ ਕੋਈ ਕਾਰਨ ਨਹੀਂ। ਹੁਣ ਸਾਰ ਰਾਤ ਕਰਦੀ ਹੈ। ਕਲਜੀਧਰ ਮਹਾਰਾਜ ਜਾਣਦੇ ਨੇ ਮੇਰੇ ਸਿੱਖ ਪਿਛਲੇ ਕੁਝ ਦਿਨਾਂ ਤੋਂ ਭੁੱਖੇ ਨੇ, ਪਹਿਲੇ ਦੇ ਤਾਏ ਹੋਏ ਨੇ, ਪਰਿਵਾਰ ਖੇਰੂ ਖੇਰੂ ਹੋ ਚੁੱਕੇ। ਸਰਗੁਰੂ ਪਹਿਰੇਦਾਰਾਂ ਨੂੰ ਆਪਣੀ ਡਿਊਟੀ ਪਹੁੰਚਾਉਣ ਵਾਸਤੇ ਕਹਿ ਕੇ ਬਾਕੀ ਸਿੱਖਾਂ ਨੂੰ ਕਹਿ ਦਿੱਤਾ, ਸਿੰਘੋ ਕੁਝ ਆਰਾਮ ਕਰ ਲਓ, ਕੱਲ ਨੂੰ ਮੈਦਾਨੇ ਜੰਗ ਵਿੱਚ ਬਹੁਤ ਜ਼ਬਰਦਸਤ ਟੱਕਰ ਹੋਵੇ। ਕਲਜੀਧਰ ਮਹਾਰਾਜ ਨੇ ਵੀ ਬੇਨਤੀ ਸਿੱਖਾਂ ਨੇ ਆਰਾਮ ਕਰਨ ਵਾਸਤੇ ਆਪਣੇ ਆਪਣੇ ਆਸਣ ਲਾ ਲਏ ਤੇ ਮਖਮਲੀ ਗਜਾਨਿਆਂ ਤੇ ਪੈਣ ਵਾਲੇ ਸਤਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜਗਜੀਤ ਸਿੰਘ ਉਹ ਵੀ ਸਿੱਖਾਂ ਦੇ ਨਾਲ ਪਏ ਹੋਏ, ਉਹ ਵੀ ਆਰਾਮ ਕਰਨ ਦੀ ਅਵਸਥਾ ਵਿੱਚ। ਅੱਜ ਕਲਜੀਧਰ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਦੀ ਉਮਰ 17 ਸਾਲ 10 ਮਹੀਨੇ ਤੇ 14 ਦਿਨ ਦੀ ਹੋ ਚੁੱਕੀ ਹੈ। ਹਾਲੇ ਪੂਰੇ 18 ਸਾਲਾਂ ਦਾ ਗੱਭਰੂ ਨਹੀਂ ਹੋਇਆ। ਕਲਜੀਧਰ ਮਹਾਰਾਜ ਕਦੇ ਹਵੇਲੀ ਵਾਲੀ ਛੱਤੀ ਦੀ ਥਾਂ ਥੱਲੇ ਖਲੋਦੇ ਨੇ, ਆਪਣੇ ਸਿੱਖਾਂ ਦੇ ਪੁੱਤਰਾਂ ਵੱਲ ਪਿਆਂ ਵੱਲ ਵੇਖਦੇ ਨੇ, ਛੱਤੀ ਦੀ ਥਾਂ ਤੋਂ ਖੁੱਲੇ ਬਰਾਮਦੇ ਵਿੱਚ ਆ ਜਾਂਦੇ ਨੇ। ਫਿਰ ਜਦੋਂ ਮਾਰ ਕੇ ਲੇਪਦੇ ਨੇ ਕਦੇ ਕਦੇ ਬਿਜਲੀ ਦਾ ਚਾਨਣ ਹੁੰਦਾ, ਅਸਮਾਨੀ ਬਿਜਲੀ ਦੀ ਗਰਜ ਦੇ ਨਾਲ ਜਿਹੜਾ ਚਾਨਣ ਹੁੰਦਾ ਉਹਦੇ ਨਾਲ ਕਲਜੀਧਰ ਮਹਾਰਾਜ ਆਪਣੇ ਸਿੱਖਾਂ ਦੇ ਪੁੱਤਰਾਂ ਨੂੰ ਚੇਹਰੇ ਨੂੰ ਪੜਦੇ ਨੇ। ਅੱਲਾ ਯਾਰ ਖਾਂ ਜੋਗੀ ਉਸ ਸਮੇਂ ਦੇ ਲਾਈਨਾਂ ਨੂੰ ਬੜਾ ਖੂਬਸੂਰਤ ਲਿਖਦਾ, ਉਹ ਕਹਿੰਦਾ ਜਦ ਦੇਰ ਹਰੀ ਰਾਤ ਗਈ ਨਿਕਲੇ ਖੁਦਾ ਨੇ ਖੈਮੇ ਪਿੰਡ ਆਈ ਸੀ ਸਰਕਾਰ ਹਵਾ ਦੇ ਕਦਮੋਂ ਸੇ ਤਲ ਦੇਖੇ ਮੁਨਕਰ ਥਾ ਦੁਆ ਮੈਂ ਬੋਲਿਆ ਖੁਦਾਵੰਦ ਮੈਂ ਖੁਸ਼ ਹੂੰ ਤੇਰੀ ਰਜ਼ਾ ਮੈਂ ਕਲ ਚਾਰ ਸੇ ਆਜ ਦੋ ਹੈ ਸ਼ਰਮ ਦੋ ਵੀ ਨਾ ਹੋਗੇ ਹਮ ਸ਼ੁਕਰ ਕਰੇਂਗੇ ਅਗਰ ਜੇ ਭੀ ਨਾ ਹੋ। ਆਪਣੇ ਪੁੱਤਰਾਂ ਦੇ ਚਿਹਰੇ ਵੱਲ ਜਦੋਂ ਕਲਜੀਧਰ ਮਹਾਰਾਜ ਨੇ ਤੱਕਿਆ, ਇਤਿਹਾਸਕਾਰਾਂ ਦੇ ਕਹਿਣ ਦੇ ਮੁਤਾਬਕ ਲਿਖਣ ਦੇ ਮੁਤਾਬਕ ਇੱਕ ਬਿਜਲੀ ਦਾ ਜ਼ੋਰਦਾਰ ਚਾਨਣ ਹੋਇਆ। ਉਹ ਚਾਨਣ ਨੇ ਤੁਹਾਡੀ ਚਮਕੌਰ ਦੀ ਹਵੇਲੀ ਨੂੰ ਸਾਰੀ ਰੌਸ਼ਨੀ ਦਾ ਭਰ ਦਿੱਤਾ। ਕਲਜੀਧਰ ਮਹਾਰਾਜ ਨੇ ਆਪਣੀ ਮਾਤਰਾ ਦੇ ਨਾਲ ਆਪਣੇ ਨੇਤਰਾਂ ਦੇ ਨਾਲ ਚਮਕੌਰ ਦੀ ਹਵੇਲੀ ਵੱਲ ਨੂੰ ਤੱਕਿਆ। ਉੱਥੇ ਸਿੱਖ ਅਤੇ ਸਾਹਿਬਜ਼ਾਦੇ ਆਰਾਮ ਦੀ ਅਵਸਥਾ ਵਿੱਚ। ਕਲਜੀਧਰ ਮਹਾਰਾਜ ਨੇ ਜਦੋਂ ਆਪਣੇ ਪੁੱਤਰਾਂ ਦੇ ਚਿਹਰੇ ਵੱਲ ਤੱਕਿਆ, ਦਿਲ ਚੋਂ ਤਾਂ ਪਿਓ ਨੇ ਵਰਾਮ ਦੀ ਛਾਲ ਆਈ ਤੇ ਕਲਜੀਧਰ ਮਹਾਰਾਜ ਆਪਣੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਕੋਲ ਚਲੇ। 18 ਵਰ੍ਹਿਆਂ ਦਾ ਨੌਜਵਾਨ ਪੁੱਤਰ ਡਲਕਾ ਮਾਰਦਾ ਚਿਹਰਾ, ਅੰਗ ਅੰਗ ਵਿੱਚੋਂ ਫਤਵੀ ਜਵਾਨੀ, ਆਪਣੇ ਸਮੇਂ ਦਾ ਸਹਾਪਣ ਅਤੇ ਹੁਸਨ ਵੇਖਿਆ ਹੀ ਬਣਦਾ। ਸਤਿਗੁਰੂ ਸੱਚੇ ਪਾਤਸ਼ਾਹ ਅਜੀਤ ਸਿੰਘ ਦੇ ਕੋਲ ਗਏ, ਵੀਰ ਹੱਥ ਲਾਇਆ, ਇੱਕ ਗੋਡਾ ਮੁੱਢਾ ਇੱਕ ਸਿੱਧਾ ਹੈ। ਆਪਣੇ ਪੁੱਤਰ ਦੇ ਚਿਹਰੇ ਨੂੰ ਜਦੋਂ ਰੱਜ ਕੇ ਵੇਖਣ ਲੱਗੇ, ਕਹਿਣ ਲੱਗੇ ਨੇ ਗੋਬਿੰਦ ਸਿੰਘ ਅੱਜ ਅਜੀਤ ਸਿੰਘ ਨੂੰ ਰੱਜ ਰੱਜ ਕੇ ਵੇਖ ਲੈ, ਕੱਲ ਤੋਂ ਬਾਅਦ ਤੂੰ ਆਪਣੇ ਪੁੱਤਰ ਨੂੰ ਆਪਣੇ ਅਜੀਤ ਸਿੰਘ ਨੂੰ ਮੁੜ ਕੇ ਵੇਖ ਨਹੀਂ ਸਕੇਗਾ। ਇੱਕ ਬਾਪ ਆਪਣੇ ਪੁੱਤਰ ਦਾ ਵਿਗਾੜ ਕਰਦਾ ਵੇਖਦਾ, ਰੱਜ ਰੱਜ ਕੇ ਪਿਆਰ ਦੇਣਾ ਚਾਹੁੰਦਾ। ਜਦੋਂ ਸੱਜਾ ਸਾਹਿਬਜ਼ਾਦਾ ਅਜੀਤ ਸਿੰਘ ਦੇ ਮੂੰਹ ਤੇ ਗਿਆ, ਹਾਲੇ ਲੱਗਿਆ ਨਹੀਂ, ਮਨ ਵਿੱਚੋਂ ਖਿਆਲ ਆਇਆ ਗੋਬਿੰਦ ਸਿੰਘ ਅੱਜ ਚਮਕੌਰ ਦੀ ਹਵੇਲੀ ਵਿੱਚ ਕੱਲਾ ਅਜੀਤ ਤੇਰਾ ਪੁੱਤਰ ਨਹੀਂ, ਅੱਜ ਚਮਕੌਰ ਦੀ ਗਲੀ ਵਿੱਚ ਕੱਲਾ ਜਿਹਦਾ ਹੱਥ ਦਾ ਪੁੱਤਰ ਨਹੀਂ, ਆਹ ਜਿਹੜੇ ਨੇ ਸਭ ਨੂੰ ਛੱਡ ਕੇ ਤੈਨੂੰ ਆਪਣਾ ਸਭ ਕੁਝ ਮੰਨ ਲਿਆ, ਜੇ ਕੱਲ ਨੂੰ ਅਜੀਤ ਦਾ ਜਿਹਦਾ ਹੱਥ ਤੇਰੇ ਕੋਲ ਨਹੀਂ ਰਹਿਣ ਕੇ ਯਾਦ ਰੱਖੀ, ਇਹਨਾਂ ਪੁੱਤਾਂ ਤੋਂ ਪਿਆਰੇ ਸਿੱਖਾਂ ਨੇ ਵੀ ਤੇਰੇ ਕੋਲ ਨਹੀਂ ਰਹਿਣਾ। ਦਿਲ ਚੋਂ ਆਈ ਬਾਪ ਦੇ ਪਿਆਰ ਦੀ ਛਲ ਅਜੀਤ ਸਿੰਘ ਨੂੰ ਉੱਥੇ ਹੀ ਛੱਡ ਦਿੱਤਾ, ਪਿਆਰ ਨਹੀਂ ਦਿੱਤਾ, ਉੱਥੇ ਬਾਹਰ ਖੁੱਲੀ ਥਾਂ ਤੇ ਆਏ, ਯਾਦ ਆਇਆ ਅਕਾਲ ਪੁਰਖ ਨਾਲ ਕੀਤਾ ਵਾਅਦਾ, ਅਕਾਲ ਪੁਰਖ ਨੇ ਕਹਿ ਕੇ ਭੇਜਿਆ ਸੀ ਮੈਂ ਆਪਣਾ ਸੁੱਤ ਤੋਹੇ ਲਵਾ ਦਿਆ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਦਾ। ਜਿਸ ਨੇ ਆਪਣਾ ਪੁੱਤਰ ਬਣਾ ਕੇ ਕਲਜੀਧਰ ਮਹਾਰਾਜ ਨੂੰ ਭੇਜਿਆ, ਅੱਜ ਚਮਕੌਰ ਦੀ ਹਵੇਲੀ ਖਲੋਤੇ ਕਲਜੀਧਰ ਮਹਾਰਾਜ ਉਸ ਅਕਾਲ ਪੁਰਖ ਨਾਲ ਸਿੱਖਾਂ ਦੇ ਪੁੱਤਰਾਂ ਦੇ ਚਿਹਰੇ ਵੱਲ ਵੇਖ ਕੇ ਜੋ ਕੁਝ ਕਹਿ ਰਹੇ ਨੇ ਉਹ ਸਮਝਣ ਇਹਨਾਂ ਨੂੰ ਪ੍ਰਮੋਦਨ ਸਿੰਘ ਤੋਂ ਮੱਦੀ ਦਾ ਕਾਜੀ ਦਿੱਤਾ ਆਪ ਦੀ ਸੇਵਾ ਵਿੱਚ ਕਿਉਂ ਕਹਿ ਰਹੇ ਨੇ।
وقت پچھلا کئی رات لگی وقت پچھلا بجاوا تمبو باہر نکلے بجاوا تمبو باہر نکلے آنند پوری اجاریا بس جی آنند پوری اجاریا دلا دے